ਦੇਖਣਾ ਲੇਖ ਆਪਣੇ ਗਰਬਾਨ ਵਿੱਚ ਸਿਰ ਨੀਵਾ ਕਰ ਦੇਖ ਆਪਣੇ ਅੰਦਰ ਝਾਕ ਕੇ ਦੇਖ ਕੇ ਤੇ ਤੂੰ ਇਹੀ ਕੰਮ ਤਾਂ ਨਹੀਂ ਕਰਦਾ ਜੇ ਇਹ ਕਰਦਾ ਤਾਂ ਬ੍ਰਹਮ ਦਾ ਗਿਆਨ ਹੁੰਦਾ ਦੂਏ ਨੂੰ ਗਿਆਨਵਾਨ ਕਰਨ ਵਾਸਤੇ ਜਿਹੜਾ ਗਿਆਨ ਦੂਏ ਦੇ ਅੰਦਰ ਭਰਮ ਪੈਦਾ ਕਰਦਾ ਉਹ ਅਪਰਾਧੀ ਪੇਖ ਦਿਖਾਇਓ ਜਗਤ ਕੋ ਲੋਕਨ ਕੋ ਵਸਕੀਨ ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ ਇਹ ਜੋ ਸ੍ਰਿਸ਼ਟੀ ਪੈਦਾ ਕਰ ਰਿਹਾ ਉਹਨੂੰ ਵਾਚ ਵੀ ਰਿਹਾ ਦੇਖ ਵੀ ਰਿਹਾ ਸਾਰਿਆਂ ਨੂੰ ਸਾਨੂੰ ਇਹ ਬੰਤ ਦੇਖਣਾ ਕਿ ਉਹ ਦੇਖ ਨਹੀਂ ਰਿਹਾ ਕਰ ਕਰ ਵੇਖੇ ਸਿਰਜਣ ਹਾਰ ਸਰਕਾਰ ਦੀ ਸਾਡੇ ਤੇ ਨਿਗਾਹ ਵੀ ਹੈ ਸਾਰਿਆਂ ਤੇ ਭਾਈ ਜਿਹੜੇ ਅਪਰਾਧੀ ਨੇ ਉਹਨਾਂ ਦੀ ਸੀਆਈਡੀ ਉਹਨਾਂ ਦੇ ਮਗਰ ਹੁੰਦੀ ਹੈ ਅਪਰਾਧੀਆਂ ਦੇ ਹੁਣ ਵੀ ਚਾਹੀਦੀ ਹੈ ਸਰਕਾਰ ਹੋਰ ਕੀ ਕਰਦੀ ਹੈ ਸਰਕਾਰ ਦਾ ਕੰਮ ਕੀ ਹੈ ਅਪਰਾਧੀਆਂ ਦੇ ਉੱਤੇ ਨਿਗਾਹ ਰੱਖਣੀ ਜਿਹੜੇ ਸਰਕਾਰ ਦੇ ਫਰਮਾ ਬਰਦਾਰ ਨੇ ਹੁਕਮ ਦੇ ਉਹਨਾਂ ਦੀ ਰੱਖਿਆ ਕਰਨੀ ਸਰਕਾਰ ਦਾ ਕੰਮ ਹੈ ਉਹ ਪਰਮੇਸ਼ਰ ਦੀ ਵੀ ਸਰਕਾਰ ਹੈ ਉਹ ਵੀ ਅਪਰਾਧੀਆਂ ਦੇ ਨਿਗਾਹ ਰੱਖਦੀ ਹੈ ਉਹਦੇ ਹਿਸਾਬ ਦੇ ਅਪਰਾਧੀ ਵੀ ਹੋਰ ਨੇ ਇਹ ਸਰਕਾਰ ਦੇ ਹਿਸਾਬ ਦੇ ਅਪਰਾਧੀ ਹੋਰ ਨੇ ਇਹ ਸਰਕਾਰ ਬਣਾਈ ਹੋਈ ਹੈ ਉਹਨਾਂ ਅਪਰਾਧੀਆਂ ਖਾਤਰ ਬਣੀ ਹੋਈ ਹੈ ਉਹਨੇ ਬਣਾਈ ਹੈ ਉਹਨੇ ਗਿਆਨ ਦਿੱਤਾ ਸਾਰਿਆਂ ਨੂੰ ਇਹ ਆਪਣੀ ਵਿਵਸਥਾ ਆਪ ਕਰਦੇ ਨੇ ਜਿਹੜੀ ਇਹਨਾਂ ਦੇ ਨਹੀਂ ਹੁੰਦੀ ਉਹ ਆਪ ਕਰਦੇ ਜਿਹੜੀ ਇਹਨਾਂ ਤੋਂ ਪਰੇ ਉਹ ਆਪ ਕਰਦਾ ਹਾਂਜੀ
ਨਾਨਕ ਸੱਚੇ ਕੀ ਸਾਚੀ ਕਾਰ
ਨਾਨਕ ਸੱਚੇ ਕੀ ਸਾਚੀ ਕਾਰ ਜਿਹੜਾ ਸੱਚਾ ਹੈ ਨਾ ਪਰਮੇਸ਼ਰ ਉਹਦੀ ਜਿਹੜੀ ਕਾਰ ਹੈ ਕੰਮ ਹੈ ਉਹ ਸੱਚਾ ਹੈ ਉਹਦੇ 'ਚ ਫਰੋਡ ਨਹੀਂ ਹੈ ਉਹ 'ਚ ਰਿਸ਼ਵਤ ਨਹੀਂ ਹੈ ਉਹ 'ਚ ਸਿਫਾਰਿਸ਼ ਨਹੀਂ ਹੈ ਉੱਥੇ ਸੱਚੇ ਹੀ ਸੱਚ ਨਿਬੜਿਆ ਚੁੜ ਵੱਖ ਕੱਢੇ ਇਹ ਕਿਹੜੇ ਜਜਮਾਲੇ ਨੇ ਨਾ ਧੋਖੇਬਾਜ਼ ਆਦਮੀ ਗੁਰੂ ਹੈ ਪਰਮੇਸ਼ਰ ਗੁਰੂ ਦਾ ਮਤਲਬ ਹੈ ਸਾਰਿਆਂ ਨੂੰ ਗਿਆਨਵਾਨ ਕਰਨਾ ਉਹਨੇ ਕੁਛ ਆਦਮੀ ਗਿਆਨਵਾਨ ਵੀ ਨੇ ਪਿਛਲੇ ਜਨਮਾਂ ਦੇ ਉਹਨਾਂ ਨੂੰ ਕਿਹਾ ਤੁਸੀਂ ਵੀ ਗਿਆਨਵਾਨ ਕਰੋ ਆਪਣੀ ਬੋਲੀ 'ਚ ਜੇ ਉਹ ਗਿਆਨਵਾਨ ਦੀ ਬਜਾਏ ਕੁਛ ਹੋਰ ਕਰਦੇ ਨੇ ਫਿਰ ਅਪਰਾਧੀ ਦੀ ਪਿਛਲੇ ਜਨਮਾਂ 'ਚ ਗਿਆਨ ਤਾਂ ਉਹਦੇ ਹੀ ਲੈ ਕੇ ਆਏ ਨੇ ਹੁਣ ਉਹ ਗਿਆਨਵਾਨ ਦੀ ਬਜਾਏ ਕੁਛ ਹੋਰ ਕਰਨ ਲੱਗ ਗਏ ਅੰਦਰ ਕਾਲੇ ਕਰਨ ਲੱਗ ਗਏ ਲੋਕਾਂ ਦੇ ਭਰਮ ਪੈਦਾ ਕਰਨ ਲੱਗ ਗਏ ਫਿਰ ਅਪਰਾਧੀ ਹੋ ਰਹੇ
ਆਦੇਸ਼ ਤਿਸੇ ਆਦੇਸ਼
ਆਦੇਸ਼ ਤਿਸੇ ਆਦੇਸ਼ ਗੁਰੂ ਨਾਨਕ ਕਹਿੰਦੇ ਨੇ ਮੇਰੀ ਤਾਂ ਉਹਦੇ ਅੱਗੇ ਮੈਂ ਤਾਂ ਉਹਦੇ ਅੱਗੇ ਸਰੈਂਡਰ ਮੈਂ ਤਾਂ ਉਹਦੇ ਅੱਗੇ ਇਸ ਤਰੀਕੇ ਨਾਲ ਸਰੈਂਡਰ ਹਾਂ ਜਿਵੇਂ ਕੋਈ ਡੰਡੌਤ ਕਰਦਾ ਜਿਉਂ ਮੈਂ ਉਹ ਬੁਲਾਉਂਦਾ ਉਵੇਂ ਬੋਲਦਾ ਜੋ ਚਾਹੁੰਦਾ ਉਹ ਕਰਦਾ ਆਦੇਸ਼ ਕਿਹਨੂੰ ਕਹਿੰਦੇ ਨੇ ਜਿਵੇਂ ਉਹ ਬੁਲਾਵੇ ਅੰਤਰਾਤਮਾ ਜਿਵੇਂ ਬੁਲਾਵੇ ਉਵੇਂ ਬੋਲੇ ਜਿਵੇਂ ਰਾਮ ਕਹੇ ਉਵੇਂ ਬੋਲੇ ਜੋ ਅੰਤਰਾਤਮਾ ਕਹੇ ਉਹੀ ਕਰੇ ਜੋ ਅੰਤਰਾਤਮਾ ਕਹੇ ਉਹੀ ਬੋਲੇ ਅੰਤਰਾਤਮਾ ਕੇ ਮੈਂ ਸੁਰੈਂਡਰ ਹਾਂ ਆਪਣੇ ਅੰਤਰਾਤਮਾ ਨੂੰ ਆਦੇਸ਼ ਹੈ ਮੇਰਾ ਬਾਹਰ ਕਿਸੇ ਨੂੰ ਆਦੇਸ਼ ਨਹੀਂ ਉਦੋਂ ਵੱਡਾ ਬਾਹਰ ਕੋਈ ਹੈ ਨਹੀਂ ਉਦੋਂ ਵੱਡਾ ਬਾਹਰ ਕੋਈ ਨਹੀਂ ਬਾਹਰ ਜੋ ਦੀਨ ਆਖਣ ਉਹ ਤਾਂ ਆਤਮਾ ਨਹੀਂ ਹੈ ਉਹ ਤਾਂ ਆਤਮਾ ਹੀ ਹੈ
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇ
ਆਦ ਆਦ ਹੈ ਅੰਤਰਾਤਮਾ ਅੰਤਰਾਤਮਾ ਹੀ ਸ੍ਰਿਸ਼ਟੀ ਪੈਦਾ ਹੋਈ ਹੈ ਪਹਿਲਾਂ ਅੰਤਰਾਤਮਾ ਸੀ ਸਾਰਿਆਂ ਦੀ ਰਾਮ ਪਹਿਲਾਂ ਸੀ ਸ੍ਰਿਸ਼ਟੀ ਬਾਅਦ ਚ ਬਾਅਦ ਚ ਅੱਬਲ ਅੱਲੋ
ਨੂਰ ਹੋ ਪਾਇਆ
ਨੂਰ ਪਹਿਲੇ ਰਾਮ ਕੌਣ ਹੈ ਰਾਮ ਨੂਰ ਹੈ ਰਾਮ ਦੇ ਨਹੀਂ ਹੈ ਪੰਜਾਂ ਤੱਤਾਂ ਦੇ ਤਾਂ ਨੂਰ ਹੈ ਨੂਰ ਇਹਨਾਂ ਅੱਖਾਂ ਨਾਲ ਦੀਨਾ ਨਹੀਂ ਹੁੰਦਾ ਨੂਰ ਦੀ ਸਮਝ ਆ ਸਕਦੀ ਹੈ ਕੀ ਹੈ ਬੁੱਧੀ ਦਾ ਵਿਸ਼ਾ ਹੈ ਨੂਰ ਸਮਝ ਤਾਂ ਉਹਦੀ ਆ ਸਕਦੀ ਹੈ ਕੀ ਹੁੰਦਾ ਨੂਰ ਸੂਰਜ ਦੀ ਧੁੱਪ ਕੀ ਹੈ ਸੂਰਜ ਦੀ ਰੋਸ਼ਨੀ ਕੀ ਹੈ ਸੂਰਜ ਦਾ ਨੂਰ ਨੂਰ ਹੈ ਸੂਰਜ ਦਾ ਹੈ ਚਾਨਣ ਕਰ ਦਿੰਦਾ ਹੈ ਸਾਰੇ ਚਾਨਣ ਬਖੇਰਦਾ ਸੂਰਜ ਐਵੇਂ ਰਾਮ ਦਾ ਨੂਰ ਹੈ ਜੀਵ ਆਤਮਾ ਰਾਮ ਦਾ ਨੂਰ ਹੈ ਰਾਮ ਸੱਚ ਸਰੂਪ ਹੈ।
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ।
ਆਦ ਆਤਮਾ ਦਾ ਆਦ ਕੌਣ ਹੈ? ਰਾਮ। ਆਤਮਾ ਕਰਕੇ ਸ੍ਰਿਸ਼ਟੀ ਹੈ। ਅਨੀਲ ਅਨਾਦ ਅਨਾਹਤ, ਅਨੀਲ ਹੈ, ਆਤਮਾ ਦੀ ਗਿਣਤੀ ਕਰੀਏ ਨਹੀਂ ਗਿਣ ਸਕਦਾ ਕੋਈ, ਗਿਣ ਲਓ ਕੋਈ। ਰਾਮ ਦੀ ਗਿਣਤੀ ਕਰ ਲਓ ਕੋਈ ਨਹੀਂ ਕਰ ਸਕਦਾ, ਅਨੀਲ ਹੈ। ਆਦਮੀ ਦੇ ਬਸ ਦੀ ਗੱਲ ਨਹੀਂ ਹੈ। ਅਨਾਦ, ਅਨਾਦ ਕਹਿੰਦੇ ਨੇ ਆਤਮਾ ਦਾ ਆਦ ਕੋਈ ਨਹੀਂ ਹੈ, ਸ੍ਰਿਸ਼ਟੀ ਦਾ ਆਦ ਹੈ। ਸ੍ਰਿਸ਼ਟੀ ਦੱਸ ਸਕਦੇ ਨੇ ਸਾਇੰਸਦਾਨ ਵੀ ਇੰਨਾ ਚਿਰ ਹੋ ਗਿਆ, ਇੰਨਾ ਚਿਰ ਹੋ ਗਿਆ। ਆਤਮਾ ਕਦ ਪੈਦਾ ਹੋਈ ਹੈ ਦੱਸੇ ਕੋਈ, ਇਹ ਦੱਸੇ ਆਤਮਾ ਹੈ ਨਹੀਂ। ਆਤਮਾ ਕਦੋਂ ਪੈਦਾ ਹੋਈ? ਗੁਰਬਾਣੀ ਦੱਸਦੀ ਆਤਮਾ ਦੀ ਪੈਦਾਇਸ਼ ਬਾਰੇ। ਤ੍ਰਿਤੀਏ ਵੇ ਕਿਛ ਪਿਆ ਦੋ ਤੇੜਾ, ਪ੍ਰਥਮੇ ਵਸਿਆ ਸਤ ਕਾ ਖੇੜਾ। ਸਮਾਂ ਦੱਸਦੀ ਹੈ, ਪਰ ਉਸ ਵੇਲੇ ਆਹ ਗੱਲ ਸੀ, ਉਦੋਂ ਬਾਅਦ ਆਹ ਹੋ ਗਿਆ। ਕਿੰਨੇ ਸਾਲ ਹੋ ਗਏ ਨਹੀਂ ਦੱਸਦੀ, ਗਿਣਤੀ 'ਚ ਨਹੀਂ ਪਈ, ਗਿਣਤੀ 'ਚ ਨਹੀਂ ਪਈ। ਪ੍ਰਥਮੇ ਵਸਿਆ ਸਤ ਕਾ ਖੇੜਾ, ਤ੍ਰਿਤੀਏ ਵੇ ਕਿਛ ਪਿਆ ਦੋ ਤੇੜਾ, ਦੁਤੀਆ ਅਰਧ ਅਰਧ ਸਮਾਨਾ, ਇੱਕ ਰਹਿਆ ਤਾਂ ਇੱਕ ਹੋ ਜਾਂਦਾ। ਗੱਲ ਸਾਰੀ ਦੱਸਤੀ। ਪਰ ਸਮਾਂ ਨਹੀਂ ਕੋਈ ਦੱਸ ਸਕਦਾ। ਸਮਾਂ ਤਾਂ ਮੈਟਰ ਦੇ ਉੱਤੇ ਟੈਸਟ ਹੈ, ਮੈਟਰ ਉੱਤੇ ਟੈਸਟ ਹੈ, ਮੈਟਰ ਪੁਰਾਣੀ ਹੁੰਦੀ ਹੈ, ਇੱਥੋਂ ਪਤਾ ਲੱਗਦਾ ਹੈ ਕਿ ਸ੍ਰਿਸ਼ਟੀ ਨੂੰ ਇੰਨਾ ਚਿਰ ਹੋ ਗਿਆ। ਆਤਮਾ ਦਾ ਕੋਈ ਟੈਸਟ ਹੈ ਨਹੀਂ ਹੈ, ਆਤਮਾ ਪੁਰਾਣੀ ਨਹੀਂ ਹੁੰਦੀ। ਜੇ ਪੁਰਾਣੀ ਨਹੀਂ ਹੁੰਦੀ ਤਾਂ ਪਤਾ ਨਹੀਂ ਲੱਗਦਾ। ਸੱਚ ਪੁਰਾਣਾ ਹੋਵੇ ਨਾ, ਆਤਮਾ ਦੇ ਤਾਂ ਕੋਈ ਆਦਾ ਸਮੇਂ ਦਾ ਅਸਰ ਹੈ ਨਹੀਂ। ਸਮੇਂ ਦਾ ਅਸਰ ਸਰੀਰ 'ਤੇ ਹੈ, ਸਰੀਰ ਬੁੱਢਾ ਹੋ ਜਾਂਦਾ, ਪੁਰਾਣਾ ਹੋ ਜਾਂਦਾ, ਸਾਰੇ ਮਰਦੇ ਨੇ, ਚੋਲਾ ਹੋਰ ਮਿਲ ਜਾਂਦਾ, ਸਰੀਰ ਹੋਰ ਧਾਰਨ ਹੁੰਦਾ। ਆਤਮਾ ਤਾਂ ਮਰਦੀ ਨਹੀਂ, ਅਮਰ ਹੈ, ਇਸੇ ਕਰਕੇ ਆਤਮਾ ਨੂੰ ਅਮਰ ਕਹਿੰਦੇ ਨੇ। ਮਰ ਮਰ ਗਏ ਸਰੀਰ, ਸਰੀਰ ਮਰਦੇ ਨੇ, ਸਰੀਰ ਤਾਂ ਮਰਦੇ ਨੇ, ਆਤਮਾ ਥੋੜ੍ਹੀ ਮਰਦੀ। ਆਤਮਾ ਮਰਦੀ ਤਾਂ ਹੈ ਨਹੀਂ, ਫਿਰ ਜੇ ਮਰਦੀ ਨਹੀਂ ਦਿੱਕਤ ਕੀ ਹੈ? ਦਿੱਕਤ ਇਹ ਹੈ, ਪਰੇਸ਼ਾਨ ਰਹਿੰਦੀ ਹੈ ਮਾਇਆ 'ਚ, ਚਿੰਤਾ ਰਹਿੰਦੀ ਹੈ ਮਾਇਆ 'ਚ, ਦੁੱਖ ਸੁੱਖ ਰਹਿੰਦੇ ਨੇ ਮਾਇਆ 'ਚ, ਹਰ ਵਕਤ ਚਿੰਤਾਗ੍ਰਸਤ ਰਹਿੰਦੀ ਹੈ। ਚਿੰਤਾਵਾਂ ਤੋਂ ਛੁਟਕਾਰਾ ਕਿਵੇਂ ਹੋਵੇ? ਪ੍ਰੋਬਲਮ ਬਸ ਚਿੰਤਾ ਦੀ ਹੈ, ਚਿੰਤਾ ਨੂੰ ਚਿੰਤਾ ਸਮਾਨ ਮੰਨਦੇ ਨੇ। ਆਦਮੀ ਵੀ ਆਪਣੀ ਜ਼ਿੰਦਗੀ 'ਚ ਚਿੰਤਾਵਾਂ ਨੂੰ ਹੀ ਦੂਰ ਕਰਦਾ ਕਰਦਾ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਚਿੰਤਾ ਤੋਂ ਮੁਕਤੀ ਭਾਲਦਾ, ਦੁੱਖਾਂ ਤੋਂ ਮੁਕਤੀ ਭਾਲਦੇ ਦੀ ਉਹ ਜ਼ਿੰਦਗੀ ਲੰਘਦੀ ਹੈ, ਹੋਰ ਕਾਹਦੀ ਹੈ? ਹੋਰ ਕੀ ਕਰਦਾ ਆਦਮੀ ਸਾਰਾ ਸਾਰੀ ਉਮਰ? ਪਰ ਉਹ ਮੈਟਰ 'ਚੋਂ ਦੂਰ ਕਰਦਾ ਚਿੰਤਾਵਾਂ, ਮੈਟਰ ਇਕੱਠੀ ਕਰਕੇ, ਸਹੂਲਤਾਂ ਇਕੱਠੀਆਂ ਕਰਕੇ, ਉਹਦੇ ਨਾਲ ਚਿੰਤਾ, ਉਹਦੇ ਨਾਲ ਚਿੰਤਾ ਦੂਰ ਹੁੰਦੀ ਨਹੀਂ। ਜਿਉਂ ਜਿਉਂ ਤਰੱਕੀ ਹੁੰਦੀ ਹੈ ਤੇ ਉਦੋਂ ਪੀਸ ਆਫ ਮਾਇੰਡ ਜਾਈ ਜਾਂਦਾ। ਜਿੰਨੀਆਂ ਸੁੱਖ ਸੁਵਿਧਾਵਾਂ ਇਕੱਠੀਆਂ ਕਰਦਾ ਆਦਮੀ, ਪ੍ਰਾਪਤ ਕਰਦਾ, ਉਹਨਾਂ ਇਹਦਾ ਪੀਸ ਆਫ ਮਾਇੰਡ ਘਟੀ ਜਾਂਦਾ। ਪੀਸ ਆਫ ਮਾਇੰਡ ਦੀ ਕੀਮਤ 'ਤੇ ਹੀ ਸੁੱਖ ਸੁਵਿਧਾਵਾਂ ਮਿਲਦੀਆਂ, ਉਹ ਰੱਖੀਆਂ ਜਾ ਸਕਦੀਆਂ ਨੇ। ਉਹਨਾਂ ਦੀ ਚਿੰਤਾ ਰਹਿੰਦੀ ਹੈ ਚਲੀਆਂ ਨਾ ਜਾਣ। ਇਸ ਕਰਕੇ ਬੜੇ ਬੜੇ ਜੇ ਦੀਸੇ ਲੋਕ, ਤਿੰਨਕੋ ਵਿਆਪੇ ਚਿੰਤਾ ਰਹੋ, ਸਾਰਿਆਂ ਨੂੰ ਚਿੰਤਾ ਰਹੋ, ਸਾਰਿਆਂ ਨੂੰ, ਬੜਿਆਂ ਨੂੰ ਜ਼ਿਆਦਾ ਚਿੰਤਾ ਰਹੋ, ਛੋਟਿਆਂ ਨੂੰ ਘੱਟ ਚਿੰਤਾ ਰਹੋ, ਛੋਟਿਆਂ ਨੂੰ ਥੋੜ੍ਹਾ ਚਿੰਤਾ ਰਹੋਗਾ, ਬੜਿਆਂ ਨੂੰ ਜ਼ਿਆਦਾ ਚਿੰਤਾ ਰਹੋਗਾ। ਨੀਂਦ ਬੜਿਆਂ ਨੂੰ ਘੱਟ ਆਉਂਦੀ ਹੈ, ਦੂਰ ਨੂੰ ਆ ਜਾਂਦੀ ਹੈ ਥੱਕ ਕੇ। ਹਾਂਜੀ,
ਕਹਿ ਨਾ ਸਕੇ ਕੋ ਤੂੰ ਕਦ ਕਾ।
ਹਾਂ, ਇਹਦੇ ਬਾਰੇ ਇਹ ਹੈ ਵੀ ਇਹਨੂੰ ਕੋਈ ਨਹੀਂ ਆਤਮਾ ਨੂੰ ਕਹਿ ਸਕਦਾ, ਕਹਿ ਨਾ ਸਕੇ ਕੋ ਤੂੰ ਕਦ ਕਾ, ਕਿਸੇ ਨੇ ਨਹੀਂ ਦੱਸਿਆ ਤੂੰ ਕਦੋਂ ਦਾ, ਆਤਮਾ ਕਦੋਂ ਤੋਂ। ਵਾਹਿਗੁਰੂ ਤੇਰਾ ਸਭ ਸਦਕਾ, 84 ਲੱਖ ਜੋ ਨਾ ਪਾਈ, 84 ਲੱਖ ਤਾਂ ਜੂਨ ਪੈਦਾ ਕੀਤੀ ਹੈ। ਰਿਜਕ ਦਿਆ ਸਭ ਹੁਕੋ ਤਦਕਾ, ਉਦੋਂ ਦਾ ਹੀ ਰਿਜਕ ਦਿੱਤਾ ਹੋਇਆ ਸਾਰਿਆਂ ਨੂੰ ਪਹਿਲਾਂ ਹੀ। ਆਦਮੀ ਦੀ ਜੂਨ ਵੀ ਨਹੀਂ ਸੀ ਇਹ, ਆਦਮੀ ਵਾਲਾ ਰਿਜਕ ਵੀ ਉਦੋਂ ਹੀ ਪਾਤਾ, ਉਦੋਂ ਆਦਮੀ ਪੈਦਾ ਨਹੀਂ ਹੋਇਆ, ਥੱਲੇ ਦੀਆਂ ਜੂਨਾਂ 'ਚ ਹੈ, ਆਖਰੀ ਪੌੜੀ ਹੈ ਇਹ। ਆਦਮੀ ਵਾਲਾ ਰਿਜ਼ਕ ਉਦੋਂ ਹੀ ਪਾਤਾ ਵੀ ਜਦ ਪੈਦਾ ਹੋ ਜਦ ਖਾਲੀ ਕਰੋੜਾਂ ਸਾਲ ਬਾਅਦ ਆਦਮੀ ਪੈਦਾ ਹੋਇਆ ਬੜੇ ਥੱਲੇ ਦੇ ਜੀਵਾਂ 'ਚ ਉਦੋਂ ਧਰਤੀ ਬਹੁਤ ਚਿਰ ਬਾਅਦ ਪੈਦਾ ਹੋਈ ਪਹਿਲਾਂ ਧਰਤੀ ਹੋਈ ਨਹੀਂ ਸੀ ਪਾਣੀ ਸੀ ਪਹਿਲਾਂ ਧਰਤੀ ਨਹੀਂ ਸੀ ਪਾਣੀ ਪਾਣੀ ਸੀ ਬੜਾ ਮਾਰਕੰਡੇ ਪ੍ਰਾਣ ਉਹ ਜਿਹੜਾ ਚੰਡੀ ਚਰਿੱਤਰ ਸਾਫ ਦੱਸਿਆ ਦੋਹਾਂ ਉਹਦੇ ਵਿੱਚ ਭਗਵਤੀ ਪ੍ਰਾਣ ਦਾ ਮਾਰਕੰਡੇ ਪ੍ਰਾਣ ਦਾ ਦਸਮ ਗ੍ਰੰਥ ਹੈ ਜਿਹੜਾ ਇਹ ਗੱਲ ਦਾ ਜਵਾਬ ਦਸਮ ਗ੍ਰੰਥ 'ਚੋਂ ਮਿਲੂ ਤੁਹਾਨੂੰ ਇਹ ਜਿਹੜੀਆਂ ਗੱਲਾਂ ਨੇ ਨਾ ਸਵਈਆਂ ਦੀਆਂ ਇਹਦਾ ਐਗਜੈਕਟ ਜਵਾਬ ਇਹ ਆਦੂਰ ਗ੍ਰੰਥ ਸਾਹਿਬ 'ਚੋਂ ਮਿਲਣਾ ਹੈ ਕਿਉਂਕਿ ਲੇਟਣ ਮਾਇਆ ਨਾਲ ਹੋ ਗਈ ਗੱਲ ਇੱਥੇ ਲੇਟਣ ਮਾਇਆ ਨਾਲ ਹੋ ਗਈ ਇੱਥੇ ਆ ਕੇ ਗੱਲ ਮਾਇਆ ਨਾਲ ਰਿਲੇਟਡ ਗੱਲਾਂ ਦਾ ਦਸਮ ਗ੍ਰੰਥ ਤੋਂ ਬਿਨਾਂ ਕਿਤੇ ਜਵਾਬ ਨਹੀਂ ਮਿਲਣਾ ਉਹ ਪੁਰਾਣੇ 'ਚ ਪਈ ਆ ਗੱਲ ਉਹ ਕਹਿੰਦੇ ਸਾਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਲ ਤੇ ਤਰ ਪਵਨ ਸਾਜੇ ਅਜੋ ਮਿੱਟੀ ਕਿੱਥੇ ਜਲ ਤੇ ਤਰ ਪਵਨ ਸਾਜਦਾ ਜਲ ਦੇ ਵਿੱਚ ਹੀ ਮਿੱਟੀ ਸੀ ਜਿਹੜੀ ਚਪੱਤੀ ਕਿੱਥੋਂ ਪੈਦਾ ਹੁੰਦੀ ਹੈ ਪਾਣੀ ਦੇ ਵਿੱਚ ਚਪੱਤੀ ਪੈਦਾ ਹੋ ਜਾਂਦੀ ਹੈ ਥੱਲੇ ਉਹਦੀ ਜੜ ਨਹੀਂ ਹੁੰਦੀ ਜ਼ਮੀਨ 'ਚ ਕਿਵੇਂ ਹੋ ਜਾਂਦੀ ਪਾਣੀ ਬੋਤਲ 'ਚ ਪਾ ਕੇ ਰੱਖ ਦਿਓ ਜਾਲਾ ਪੈਦਾ ਹੋ ਜਾਂਦਾ ਕਿਉਂ ਹੋ ਜਾਂਦਾ ਜਾਲਾ ਜਿਹੜਾ ਪੈਦਾ ਹੋਣਾ ਜਾਲੇ ਤੋਂ ਹੀ ਧਰਤੀ ਬਣੀ ਹੈ ਹੌਲੀ ਹੌਲੀ
ਅਨਾਹਿਤ
ਅਨਾਹਿਤ ਅਨਾਹਿਤ ਹੈ ਕਿ ਤੂੰ ਤੇਰੀ ਹੱਤਿਆ ਨਹੀਂ ਹੋ ਸਕਦੀ ਅਨਾਹਿਤ ਹੱਤਿਆ ਨਹੀਂ ਹੋ ਸਕਦੀ ਤੂੰ ਮਰਦਾ ਨਹੀਂ ਹੈ ਮਰਦਾ ਨਹੀਂ ਹੱਤਿਆ ਜਾਣਾ ਹੱਤਿਆ ਹੋ ਜਾਣਾ ਅਮਰ ਹੈ ਇਹ ਅਮਰ ਹੈ ਜੀਵ ਅਮਰ ਹੈ ਆਦ ਅਨੀਲ ਅਨਾਦ ਅਨਾਹਤ
ਜੁਗ ਜੁਗ ਇੱਕੋ ਵੇਸ
ਜਦ ਤੂੰ ਮਰਦਾ ਹੀ ਨਹੀਂ ਹੈਗਾ ਅਮਰ ਹੈ ਤਾਂ ਸਾਰੇ ਯੁੱਗਾਂ 'ਚ ਇਹੋ ਜਿਹਾ ਹੀ ਰਹਿਣਾ ਤੂੰ ਬੁੜਾ ਵੀ ਨਹੀਂ ਹੁੰਦਾ ਪੁਰਾਣਾ ਵੀ ਨਹੀਂ ਹੁੰਦਾ ਹਰ ਸਮੇਂ ਤੇਰਾ ਇਹੋ ਜਿਹਾ ਹੀ ਵੇਸ ਰਹਿੰਦਾ ਹੈ ਇਹੋ ਜਿਹਾ ਹੀ ਰੂਪ ਰਹਿੰਦਾ ਹੈ ਸਰੂਪ ਰਹਿੰਦਾ ਹੈ ਰੂਪ ਨਹੀਂ ਬਦਲਦਾ ਇਹਦਾ ਤਾਂ ਕੋਈ ਸਮੇਂ ਦਾ ਅਸਰ ਨਹੀਂ ਹੁੰਦਾ
ਇੱਕ ਤੂੰ ਜੀਵੋਂ ਲੱਖ ਹੋਵੇ ਲੱਖ ਹੋਵੇ ਲੱਖ ਵੇਸ
ਇਹ ਜਿਹੜਾ ਹੁਣ ਪ੍ਰਕਰਣ ਸ਼ੁਰੂ ਕੀਤਾ ਇਹ ਪੌੜੀ ਵਿੱਚ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਨਾ ਮੂੰਹ ਨਾ ਜਪਦੇ ਨੇ ਮਾਲਾ ਲੈ ਕੇ ਜਪਦੇ ਨੇ ਰਟਣ ਯੋਗ ਕਰਦੇ ਨੇ ਸਾਡੇ ਵੀ ਉਹ ਵੈਗਰੂ ਵਾਲੇ ਹੈਗੇ ਨੇ ਕਈ ਸੰਤ ਦਿੰਦੇ ਨੇ ਮਾਲਾ ਨਾਲ ਸ਼ਬਦ ਪੜ੍ਹੋ ਦੁਬਾਰਾ ਪੜ੍ਹੋ ਇਹ ਉਹਨਾਂ ਦੇ ਅੱਗੇ ਹੋ ਰਿਹਾ ਸੀ ਪਹਿਲਾਂ ਇਹ ਇੱਕ ਸਾਖੀ ਹੈ ਸ਼ੇਸ਼ਨਾਗ ਵਾਲੀ ਜਿਹੜੀ ਪਰਸੋਂ ਚੌਥੇ ਆਪਾਂ ਗੱਲ ਕੀਤੀ ਸੀ ਸ਼ੇਸ਼ਨਾਗ ਨੂੰ ਕਿਹਾ ਵੀ ਤੂੰ ਜ਼ਮੀਨ ਵਿਸ਼ਨੂੰ ਨੂੰ ਕਿਹਾ ਸ਼ਿਵਜੀ ਨੇ ਭਾਈ ਇਹਨੂੰ ਕਹੋ ਵਿਸ਼ਨੂੰ ਨੂੰ ਆਪਣੇ ਚੇਲਿਆਂ ਨੂੰ ਕਿਹਾ ਵੀ ਇੰਨਾ ਚਿਰ ਬੜੂ ਦੇ ਸਿਰ 'ਤੇ ਅਸੀਂ ਧਰਤੀ ਥੰਮ ਕੇ ਰੱਖੀ ਹੈ ਹੁਣ ਤੂੰ ਆਪਣੇ ਕਿਸੇ ਚੇਲੇ ਨੂੰ ਧਰਤੀ ਚੁਕਾ ਬਰਾਬਰੀ ਦਾ ਤੂੰ ਮੇਰੀ ਕਰਦਾ ਤੂੰ ਵੀ ਤਾਂ ਕੋਈ ਕਰਾਮਾਤ ਆਪਣੀ ਦਿਖਾ ਚੱਕ ਧਰਤੀ ਨੂੰ ਕੌਣ ਚੱਕਦਾ ਤੇਰਾ ਮੇਰੇ ਬੜਦ ਨੇ ਇੰਨਾ ਚਿਰ ਚੱਕ ਕੇ ਰੱਖੀ ਹੈ ਹੁਣ ਬੜਦ ਦੀ ਸਵਾਰੀ ਕਰਦਾ ਸ਼ਿਵ ਦਿਖਾਇਆ ਨਾ ਆਪਾਂ ਹੁਣ ਜਿਹੜਾ ਵਿਸ਼ਨੂੰ ਹੈ ਉਹ ਸ਼ੇਸ਼ਨਾਗ ਦੀ ਸਵਾਰੀ ਕਰਦਾ ਜਿਵੇਂ ਪੁਰਾਣਾ ਦੇ ਵਿੱਚ ਕਥਾ ਖੈਰ ਇਹਦੇ ਵਿੱਚ ਬੈਕਗਰਾਊਂਡ ਤਾਂ ਇਹਦੀ ਹੋਰ ਕੁਛ ਹੈ ਜਿਹਨੂੰ ਵਿਚਾਰੀਏ ਫਿਰ ਤਾਂ ਹੋਰ ਕੁਛ ਹੈ ਪਰ ਮੌਕੇ 'ਤੇ ਜੋ ਗੱਲ ਹੈ ਜਿਵੇਂ ਅਰਥੇ ਦੇ ਬਣਾ ਲਏ ਸਿੱਧੇ ਜਿਵੇਂ ਹੁਣ ਬਣਾਏ ਹੋਏ ਨੇ ਉਹਨਾਂ ਲੋਕਾਂ ਨੇ ਧੋਖਾ ਖਾਧਾ ਇੱਥੋਂ ਜੇ ਤਾਂ ਇਹਨੂੰ ਵਿਚਾਰ ਦੇ ਫਿਰ ਤਾਂ ਧੋਖੇ ਤੋਂ ਬਾਅਦ ਗੁਰਬਾਣੀ ਨੇ ਤਾਂ ਵਿਚਾਰ ਲਈ ਨਾ ਕਥਾ ਵਾਚ ਲਈ ਇਹ ਵਾਚ ਕੇ ਇਹਨੂੰ ਬੁੱਝ ਲਿਆ ਗੱਲ ਕੀ ਹੈ ਜਿਹਨਾਂ ਨੇ ਵਾਚੀ ਨਹੀਂ ਬੁੱਝੀ ਨਹੀਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਵਿਸ਼ਨੂੰ ਨੇ ਕਿਹਾ ਸ਼ੇਸ਼ਨਾਗ ਨੂੰ ਵੀ ਭਾਈ ਐਂ ਕਰ ਹੁਣ ਤੂੰ ਮੇਰਾ ਭਾਰ ਵੀ ਤਾਂ ਚੱਕਦਾ ਤੂੰ ਜ਼ਮੀਨ ਨੂੰ ਦੇ ਥੱਲੇ ਦੇ ਸਕ ਕਹਿੰਦਾ ਮੈਂ ਸੱਪ ਮੇਰੇ ਜੇ ਨਹੀਂ ਤਾਕਤ ਕਿੱਥੇ ਕਹਿੰਦੇ ਤਾਕਤ ਤਾਂ ਤੈਨੂੰ ਨਾਮ ਤੇ ਮਿਲਣੀ ਹੈ ਮੇਰਾ ਨਾਮ ਜਪ ਤੂੰ ਉਚਾਰਨ ਕਰ ਮੇਰਾ ਨਾਮ ਜਪ ਕਹਿੰਦਾ ਕਿੰਨਾ ਕੁ ਚਿਰ ਵੀ ਜਦ ਮੇਰੇ ਨਾਂ ਮੁੱਕ ਜਾਣਗੇ ਮੇਰੇ ਨਾਂ ਜਪਦਾ ਰਹਿ, ਜਿੱਦਣ ਤੂੰ ਜਪ ਕੇ ਮੇਰੇ ਨਾਂ ਖਤਮ ਕਰ ਦੇਗਾ ਉਦਣ ਅਸੀਂ ਫੜ ਲਾਂਗੇ ਤੇਤੇ ਧਰਤੀ, ਮੈਂ ਕਿਸੇ ਹੋਰ ਨੂੰ ਚੁਕਾ ਦੂ। ਇਹ ਕਥਾ ਹੈ, ਉਹਦੀ ਬੈਕਗ੍ਰਾਉਂਡ ਲੈ ਕੇ ਇਹ ਗੱਲ ਪੌੜੀ ਲਿਖੀ ਹੋਈ ਹੈ। ਹਰ ਪਿਛਲੇ ਧਰਮਾਂ ਦੀ ਕੁਛ ਬੈਕਗ੍ਰਾਉਂਡ ਦੇ ਉੱਤੇ ਕੁਛ ਟਿੱਪਣੀਆਂ ਨੇ ਗੁਰਬਾਣੀ ਦੀਆਂ। ਉਹ ਲੋਕਾਂ ਨੇ ਉਹਨੂੰ ਬਿਨਾਂ ਵਿਚਾਰੇ ਕਥਾ ਨੂੰ ਕੁਛ ਇੱਕ ਧਰਮ ਬਣਾ ਲਿਆ, ਹੁਰੇਰਾ ਕੱਢ ਲਿਆ। ਉਸ ਰਾਹ ਨੂੰ ਕੰਡੈਮ ਕਰਨ ਵਾਸਤੇ ਉਹੀ ਕਥਾ ਵਰਤੀ ਹੈ, ਉਹੀ ਯੁਕਤੀ ਵਰਤੀ। ਤੇ ਉਹ ਕਹਿੰਦੇ ਨੇ 1000 ਜੀਵ ਹੈ ਸ਼ੇਸ਼ਨਾਗ ਦੀ, ਕੋਈ 10000 ਕਹਿੰਦਾ, ਕੋਈ 1000, ਚਲੋ ਕਿੰਨੀਆਂ ਹੋਈਆਂ ਪਰ ਕੀ ਹੈ। ਉਹ ਤਾਂ ਕਹਿੰਦੇ ਲੱਖ ਹੋਵੇ ਲੱਖ 20, ਗੁਰਬਾਣੀ ਨੇ ਕਹਿ ਤਾਂ ਲੱਖ ਹੋਵੇ 20 ਗੁਣਾ 20 ਲੱਖ ਹੋਵੇ ਚਾਹੇ ਜੀਵ, ਕੋਈ ਫਰਕ ਨਹੀਂ ਪੈਂਦਾ ਇਹਦੇ। ਹਾਂ, 1-2 ਜੀਵੋ ਲੱਖ ਹੋਏ। ਉਹ ਕਹਿੰਦੇ ਉਹਦੀ 1000 ਜੀਵ ਹੈ, ਕਿੱਥੇ ਲਿਖਿਆ 10000 ਜੀਵ ਹੈ, ਚਲੋ ਕੋਈ ਨਹੀਂ ਕਿੰਨੀ ਹੋਈ, ਇਹਦੇ 'ਚ ਕੋਈ ਰੌਲਾ ਨਹੀਂ। ਜਿਹੜੀ ਗੱਲੇ ਹੀ ਬੇਸਲੈਸ ਹੈ ਉਹਦੇ 'ਤੇ ਕੁਝ ਬਹੁਤਾ ਉਹ ਕਰਨ ਦੀ ਲੋੜ ਨਹੀਂ ਹੁੰਦੀ। ਜੋ ਸੱਚ ਹੈ ਹੀ ਨਹੀਂ, ਜਿਵੇਂ ਕਿਸੇ ਨੇ ਸਮਝਿਆ ਉਵੇਂ ਲਿਖ ਦਿੱਤੀ। ਇਸ ਕਰਕੇ ਭਗਤ ਪੁਰਾਣ ਦੀਆਂ ਕਥਾਵਾਂ ਲਈਏ, ਉਹਨਾਂ 'ਚ ਔਰ ਦੂਏ ਪੁਰਾਣਾਂ ਦੀਆਂ ਕਥਾਵਾਂ 'ਚ ਬਹੁਤ ਫਰਕ ਹੁੰਦਾ, ਡਿਫਰੈਂਸ ਹੁੰਦਾ। ਵਿਦਵਾਨਾਂ ਨੇ ਅਰਥਾਇਆ ਕਿ ਜਿਵੇਂ ਕਿਸੇ ਨੇ ਅਰਥਾ, ਜਿਵੇਂ ਆਪਣੇ ਟੀਕੇ ਨੇ, ਇਸੇ ਬਾਣੀ ਦੇ ਟੀਕੇ ਆਪਸ ਵਿੱਚ ਹੀ ਨਹੀਂ ਮਿਲਦੇ, ਇਵੇਂ ਇਹ ਚੀਜ਼ਾਂ ਨਹੀਂ ਮਿਲਦੀਆਂ ਆਪਸ ਵਿੱਚ। ਉਹ ਵੀ ਵਿਦਵਾਨ ਸੀ। ਉਹ ਜੀ ਨਾਮ ਉਹਨੂੰ ਚੁਕਾਤੀ ਧਰਤੀ, ਉਹ ਨਾਮ ਜਪਣਾ। ਉਹ ਕਹਿੰਦਾ ਵੀ ਇੱਕ ਮੂੰਹ ਨਾਲ, ਇੱਕ ਜੀਵ ਨਾਲ, ਮੈਂ ਤੇਰਾ ਵੱਖਰਾ ਵੱਖਰਾ ਨਾਮ ਲਉ ਹਰੇਕ ਜੀਵ ਨਾਲ। ਜੇ ਮੇਰੇ 1000 ਜੀਵ ਹੈ, 1000 ਨੂੰ ਇਕੱਠਾ ਹੀ ਲੈ ਤਾ ਮੈਂ ਇੱਕ ਵਾਰ, ਇਹ ਸ਼ਰਤ ਹੈ ਮੇਰੀ। ਜੇ ਤੂੰ ਕਹੇ ਸਾਰੀਆਂ ਜੀਵਾਂ ਨਾਲ ਇੱਕੋ ਨਾਂ ਲੈ, ਫਿਰ ਤਾਂ ਜ਼ਿਆਦਾ ਦੇਰ ਲੱਗੂ, ਫਿਰ 1000 ਗੁਣਾ ਟਾਈਮ ਲੱਗੂਗਾ ਜਾਂ 10000 ਗੁਣਾ ਟਾਈਮ ਲੱਗੂਗਾ। ਉਹ ਕਹਿੰਦੇ ਤੂੰ ਚਲੋ ਇੱਕ ਇਕੱਲਾ ਇਕੱਲਾ ਹੀ ਲੈ ਜਾਓ, ਕੋਈ ਫਰਕ ਨਹੀਂ ਪੈਂਦਾ। ਉਹਨੂੰ ਧਰਤੀ ਚ ਕਰਤੀ, ਕਹਿੰਦੇ ਜਿੱਦਾਂ ਹੀ ਨਾਂ ਉਹਦੇ ਲੈ ਰਿਹਾ ਤੇ ਅੱਡ ਅੱਡ ਜੀਵ ਨਾਲ ਅੱਡ ਅੱਡ ਨਾਂ ਲੈ ਰਿਹਾ ਉਹਦੇ ਸਿਰ ਤੇ, ਜੋ ਧਰਤੀ ਹੈ ਨਾਂ ਨਹੀਂ ਮੁੱਕੇ ਉਹਦੇ। ਜਿਉਂ ਜਿਉਂ ਨਾਂ ਜਪਦਾ ਉਹਨੂੰ ਹੋਰ ਗਿਆਨ ਹੋਈ ਜਾਂਦਾ। ਤੇ ਧਰਤੀ ਤਾਂ ਫਿਰ ਉਹਦੇ ਉਤਰੀ ਨਾ ਨੌ ਜਪਣ, ਧਰਤੀ ਦਾ ਉਹ ਤਾਂ ਸਿਰ ਤੋਂ ਉਤਰਿਆ ਨਾ। ਧਰਤੀ ਸਿਰ ਤੇ ਰਖਾ ਤੀ ਉਹਦੇ, ਕਹਿ ਕੇ ਵੀ ਇਹ ਮਿਲ ਜੂ ਤੇ ਉਤਰ ਜੂ, ਤੇ ਉਤਰੀ ਤਾਂ ਹੈ ਨਾ ਹੁਣ ਉੱਥੇ। ਤੇ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਕੀ ਮਿਲੂ, ਜੋ ਉਹਨੂੰ ਮਿਲਣਾ ਸੀ ਮਿਲਿਆ ਹੀ ਨਹੀਂ ਹੁਣ ਉੱਥੇ। ਜੇ ਉਹਨੂੰ ਨਹੀਂ ਮਿਲਿਆ ਤੁਹਾਨੂੰ ਇੱਕ ਜੀਵ ਵਾਲਿਆਂ ਨੂੰ ਕੀ ਮਿਲਜੂ। ਗੱਲ ਇਹ ਹੈ ਜਿਹਦੇ ਕੋਲ ਜੀਵ ਇੱਕ ਆ ਤੁਹਾਨੂੰ ਕੀ ਮਿਲੂਗਾ, ਫਿਰ ਤੁਸੀਂ ਇੱਕ ਨਾਂ ਉਹਨੂੰ ਵਾਰ ਵਾਰ ਜਪਦੇ ਹੋ, ਇੱਕ ਨਾਂ ਨੂੰ ਵਾਰ ਵਾਰ ਉਚਾਰਨ ਕਰਦੇ ਹੋ। ਉਹ 1000 ਨਾਂ ਜਾਂ 10000 ਨਾਂ ਇੱਕ ਟਾਈਮ ਇਹ ਕਹਿ ਕੇ ਦੂਆ 10000 ਫਿਰ ਦੂਜੀ ਵਾਰ ਕਹਿੰਦਾ, ਇਹਨੂੰ ਨਾਮ ਜਪਣਾ ਕਹਿੰਦੇ ਹੀ ਨਹੀਂ। ਕਹਿਣ ਦਾ ਮਤਲਬ ਇਹ ਹੈ, ਦੇਖੋ ਕਿੱਡੀ ਬੜੀ ਗੱਲ ਕਹੀ ਹੈ, ਪਰ ਮੂਰਖਾਂ ਨੇ ਇਹ ਵੀ ਨਹੀਂ ਸਮਝੀ ਕਿਉਂ ਕਹੀ ਹੈ, ਇਹਦੇ ਅਰਥ ਨਹੀਂ ਸਮਝੇ ਗੱਲ ਕੀ ਹੈ। ਇਹ ਹੁਣ ਕਿਹਾ 1-2 ਜੀਵੋ, ਇੱਕ ਜੀਵ ਹੈ ਸਾਡੀ, 2 ਹੋ ਜਾਣ, ਲੱਖ ਹੋਏ ਲੱਖ ਹੋ ਜਾਵੇ, ਚਾਹੇ ਲੱਖ 20 ਲੱਖ ਹੋ ਜਾਵੇ, ਲੱਖ ਲੱਖ ਕਿਹੜਾ ਆਖੀਏ, ਇੱਕ ਜੀਵ ਨਾਲ ਲੱਖ ਲੱਖ ਵਾਰ ਤੇਰਾ ਨਾਂ ਉਚਾਰਨ ਕਰੀਏ। ਇੱਕ ਨਾਮ ਜਗਦੀਸ਼, ਜਗਦੀਸ਼ ਦਾ ਨਾਮ ਇੱਕੋ ਹੀ ਨਾਮ, ਜਗਦੀਸ਼ ਦਾ ਲੱਖ ਲੱਖ ਵਾਰ ਉਚਾਰਨ ਕਰੀਏ, ਇਕੱਠਾ ਲੱਖ ਉਚਾਰਨ ਕਰ ਦੇਣਾ ਨਾ। ਇਹ ਤਰ੍ਹਾਂ ਹੈ ਪਤ ਪਵੜੀਆਂ ਚੜੀਏ ਹੋਏ 21, ਇਹ ਤਰ੍ਹਾਂ ਦੀਆਂ ਜਿਹੜੀਆਂ ਪੌੜੀਆਂ ਨੇ ਚੜ ਕੇ, ਜੇ ਕੋਈ ਇੱਕ ਹੋਣਾ ਚਾਹਵੇ
ਚੜੀਏ ਹੋਏ 21, ਸੁਣ ਗੱਲਾਂ ਆਕਾਸ਼ ਕੀ ਕੀਟਾ ਹੀ ਰੀਸ,
ਇਹ ਕੀੜਿਆਂ ਨੇ ਰੀਸ ਕਰ ਲਈ ਆਕਾਸ਼ਵਾਣੀ, ਆਕਾਸ਼ ਦੀਆਂ ਗੱਲਾਂ ਸੁਣ ਕੇ। ਇਹ ਏਦਾਂ ਨਹੀਂ ਹੁੰਦਾ, ਇਹ ਕੀਟ ਦੀ ਰੀਸ ਹੈ, ਕੀੜੇ ਨੇ ਰੀਸ ਕਰ ਲਈ। ਇਹ ਰਸਤਾ ਨਹੀਂ ਹੈ, ਰਸਤਾ ਗਿਆਨ ਮਾਰਗ ਗਿਆਨ ਦਾ, ਇਹ ਰਸਤਾ ਨਹੀਂ ਹੈ। ਮਨ ਦੇ ਵਿੱਚੋਂ ਭਰਮ ਨਹੀਂ ਜਾਣਾ ਇਸ ਤਰੀਕੇ ਨਾਲ, ਜਨਮ ਭਰਮ ਦੇ ਕਾਰਨ ਹੁੰਦਾ। ਜਨਮ ਦਾ ਕਾਰਨ ਭਰਮ, ਕਰਮ ਜਨਮ ਦਾ ਕਾਰਨ ਨਹੀਂ ਹੈ। ਜਿਹੜੇ ਜਨਮ ਦਾ ਕਾਰਨ ਪਰ ਕਰਮ ਨੂੰ ਜਨਮ ਦਾ ਕਾਰਨ ਮੰਨਦੇ ਨੇ, ਉਹਨਾਂ ਦੀ ਬੁੱਧ ਵਿਦਵਾਨਾਂ ਵਾਲੀ ਹੈ। ਉਹਨਾਂ ਨੂੰ ਇਹ ਸਮਝ ਲੈਣਾ, ਇਹ ਵੀ ਪਤਾ ਹੋਣਾ ਚਾਹੀਦਾ ਕਿ ਕਰਮ ਤਾਂ ਜਨਮ ਤੋਂ ਬਾਅਦ ਕਰਦਾ ਹੈ ਆਦਮੀ, ਸਰੀਰ ਮਿਲੇ ਤੋਂ। ਸਰੀਰ ਇਹ ਕਿਉਂ ਮਿਲਿਆ? ਸਰੀਰ ਮਿਲਣਾ ਹੀ ਤਾਂ ਅਪਰਾਧ ਹੈ, ਸਰੀਰ ਮਿਲਣਾ ਹੀ ਤਾਂ ਸਜ਼ਾ। ਸਰੀਰ ਕਿਉਂ ਮਿਲਿਆ? ਉਹ ਕਿਹੜਾ ਅਪਰਾਧ ਕੀਤਾ ਸੀ? ਜੇਲ੍ਹ 'ਚ ਕਿਉਂ ਆਇਆ? ਰਸੌਲੀ 'ਚ ਕਿਉਂ ਧੱਕ ਦਿੱਤਾ? ਕਰਮ ਤਾਂ ਰਸੌਲੀ 'ਚ ਕਰਦਾ ਜੋ ਕਰਦਾ, ਉਹ ਰਸੌਲੀ 'ਚ ਕਿਉਂ ਧੱਕ ਦਿੱਤਾ ਇਹਨੂੰ? ਰਸੌਲੀ 'ਚ ਧੱਕਣਾ ਚਾਹੀਦਾ ਹੈ, ਇਹਦਾ ਵਿਸ਼ਟਾਲੇ ਵਿੱਚ ਕਿਉਂ ਸੁੱਟ ਦਿੱਤਾ ਇਹਨੂੰ? ਕਿਉਂ ਕਹਿਤਾ ਵੀ ਉੱਧਰ ਚੱਲ ਤੂੰ ਦੂਏ ਪਾਸੇ? ਕਰਮ ਤਾਂ ਹੁਣ ਇੱਥੇ ਕਰਦਾ ਹੈ, ਸਰੀਰ ਤੋਂ ਬਾਅਦ ਇਹ ਕਰਮ ਕਰੂਗਾ। ਉਦੋਂ ਸਰੀਰ ਨਹੀਂ ਸੀ ਇਹਦੇ ਕੋਲ, ਉਹਦਾ ਸਰੀਰ ਕਿੱਥੇ ਸੀ? ਉਹਦਾ ਨਿਰਾਕਾਰ ਸੀ। ਉਹ ਜਲ ਤੇ ਤੇਰੇ ਭਵਨ ਸਾਜਿਆ, ਤੇਰੇ ਭਵਨ ਤਾਂ ਬਾਅਦ ਦੇ ਵਿੱਚ ਸਾਜਿਆ ਹੈ, ਜੂਨ ਤਾਂ ਇਹਨੂੰ ਬਾਅਦ 'ਚ ਮਿਲੀ ਹੈ। ਜੂਨ ਮਿਲੀ ਹੈ ਇਹਨੂੰ, ਜੂਨਾਂ ਮਿਲੀਆਂ ਨੇ ਇਹਨੂੰ ਡਿਵੈਲਪਮੈਂਟ ਵਾਸਤੇ, ਬੁੱਧ ਦਾ ਵਿਕਾਸ ਕਰਨ ਵਾਸਤੇ, ਭਰਮ ਦਾ ਨਾਸ਼ ਕਰਨ ਵਾਸਤੇ ਜੂਨਾਂ ਮਿਲੀਆਂ ਨੇ। ਉਹ ਜੂਨ ਤਾਂ ਭਰਮ ਦਾ ਨਾਸ਼ ਕਰਨ ਵਾਸਤੇ ਮਿਲੀ ਹੈ, ਪਰ ਜੂਨ ਮਿਲੀ ਕਿਉਂ? ਸਵਾਲ ਇਹ ਹੈ, ਕਰਮ ਦਾ ਇਹਦੇ ਨਾਲ ਕੀ ਸੰਬੰਧ ਹੋਇਆ? ਕਰਮ ਕਿੱਥੋਂ ਆਇਆ ਸੀ ਉਦੋਂ? ਜਾਂ ਸਰੀਰ ਇਹ ਨਹੀਂ ਸੀ, ਕਰਮ ਕਿੱਥੋਂ ਆਇਆ ਸੀ? ਇੱਥੋਂ ਪਤਾ ਲੱਗਦਾ ਉਹਨਾਂ ਦੀ ਕਿੰਨੀ ਕੁ ਬੁੱਧੀ ਹੈ। ਇਹ ਵਿਦਵਾਨ ਨੇ, ਵਿਦਵਾਨਾਂ ਦੇ ਚੇਲੇ ਨੇ, ਜਿੰਨੇ ਸੰਤ ਨੇ ਜਾਂ ਤਾਂ ਵਿਦਵਾਨ ਨੇ ਜਾਂ ਵਿਦਵਾਨਾਂ ਦੇ ਚੇਲੇ ਨੇ। ਜਿਹੜਾ ਆਦਮੀ ਗ੍ਰੰਥ ਪੜ੍ਹ ਕੇ ਬੋਲਦਾ ਮਹਿਜ਼, ਉਹ ਵਿਦਵਾਨ ਹੁੰਦਾ। ਗ੍ਰੰਥ ਪੜ੍ਹਦੇ ਨੇ, ਬੋਲ ਦਿੰਦੇ ਨੇ, ਬੱਚਾ ਵੀ ਬੋਲ ਦੂ, ਬੱਚਾ ਪੜ੍ਹਨ ਲੱਗ ਜਾਏ ਬਚਪਨ ਤੇ, ਗ੍ਰੰਥ ਪੜ੍ਹਨਾ ਬੋਲਣ ਲੱਗ ਜੂਗਾ ਸਟੇਜ ਤੇ। ਹਾਂ, ਬੋਲਣ ਦੀ ਕਲਾ ਹੁੰਦੀ ਹੈ ਕਈ ਆਦਮੀਆਂ ਕੋਲ, ਹਰ ਕਿਸੇ ਕੋਲ ਨਹੀਂ ਹੁੰਦੀ। ਕੋਈ ਐਸੀ ਨਵੀਂ ਗੱਲ ਨਹੀਂ ਦੱਸ ਰਹੇ ਜਿਹੜੀ ਗ੍ਰੰਥਾਂ 'ਚ ਲਿਖੀ ਹੋਈ ਨਾ ਹੋਵੇ। ਜਿਹੜਾ ਨਵੀਂ ਗੱਲ ਨਹੀਂ ਦੱਸਦਾ ਖੋਜੀ ਉਹ ਨਹੀਂ ਹੈ, ਖੋਜੀ ਹਮੇਸ਼ਾ ਨਵੀਂ ਗੱਲ ਦੱਸਦਾ ਹੁੰਦਾ। ਖੋਜੀ ਉਪਜੈ ਬਾਦੀ ਬਿਨਸੈ ਹਰ ਹਰ ਗੁਰ ਕਰਤਾਰਾ। ਖੋਜੀ ਦਾ ਪਰਮਨਾਸ ਹੁੰਦਾ, ਖੋਜੀ ਦੀ ਖੋਜ ਦੂਜਿਆਂ ਦਾ ਪਰਮਨਾਸ ਕਰੂਗੀ। ਜਿਹੜੇ ਗ੍ਰੰਥ ਪੜ੍ਹ ਕੇ ਬੋਲਦੇ ਨੇ ਬ੍ਰਹਮ ਗਿਆਨੀ ਨਹੀਂ, ਪਰਮ ਗਿਆਨੀ ਨੇ ਉਹ, ਉਹਦਾ ਪਰਮ ਗਿਆਨੀ ਨੇ, ਵਿਦਵਾਨਾਂ ਦੇ ਲਿਖੇ ਹੋਏ ਗ੍ਰੰਥ ਨੇ। ਜਿੱਥੇ ਤੱਕ ਵਿਦਿਆ ਹੈ, ਵਿਦਵਾਨ ਕੌਣ ਹੁੰਦਾ? ਜਿਹੜਾ ਕ੍ਰਿਸ਼ਨ ਨੂੰ ਭਗਵਾਨ ਵੀ ਮੰਨਦਾ, ਕ੍ਰਿਸ਼ਨ ਦਾ ਮਾਂ ਪਿਓ ਵੀ ਮੰਨਦਾ, ਭਗਵਾਨ ਦਾ ਤਾਂ ਜਨਮ ਹੀ ਨਹੀਂ ਹੁੰਦਾ, ਰਾਮ ਦਾ ਮਾਂ ਪਿਓ ਵੀ ਮੰਨਦਾ, ਰਾਮ ਨੂੰ ਭਗਵਾਨ ਵੀ ਮੰਨਦਾ, ਭਗਵਾਨ ਤਾਂ ਕਦੇ ਜੰਮਦਾ ਹੀ ਨਹੀਂ। ਜਿਹੜਾ ਜੰਮਦਾ ਭਗਵਾਨ ਹੁੰਦਾ ਹੈ, ਰੱਬ ਜਨਮ ਲੈਂਦਾ ਹੈ। ਇੱਕ ਪਾਸੇ ਤੁਸੀਂ ਕਹਿੰਦੇ ਰੱਬ ਜਨਮ ਨਹੀਂ ਲੈਂਦਾ, ਰੱਬ ਅੱਖਾਂ ਨੂੰ ਨਹੀਂ ਦਿੰਦਾ, ਦੂਏ ਪਾਸੇ ਕਹਿੰਦੇ ਆਦਮੀ ਰੱਬ ਹੈ। ਇਹ ਅਸੀਂ ਕਹਿਣ ਲੱਗੇ ਨਾਨਕ ਨੂੰ, ਕਿਆ ਤਾਂ ਇਹ ਕਹੋ ਜਨਮ ਲੈਂਦਾ ਰੱਬ, ਅੱਖਾਂ ਨੂੰ ਦਿੰਦਾ ਰੱਬ, ਉਧਰ ਮੰਨਦੇ ਨੇ ਪਰਮੇਸ਼ਰ ਅੱਖਾਂ ਨੂੰ ਨਹੀਂ ਦਿੰਦਾ, ਜਨਮ ਨਹੀਂ ਦਿੰਦਾ, ਮਰਦਾ ਨਹੀਂ। ਫਿਰ ਜੰਮਣ ਮਰਨ ਵਾਲੇ ਨੂੰ ਰੱਬ ਬਣਾਈ ਬੈਠੇ ਹੋ ਤੁਸੀਂ, ਤੇ ਵਿਦਵਾਨ ਹੀ ਹੋਰ ਕੀ ਹੋ? ਬੁੱਧੀਹੀਨ ਹੈ ਉਹ, ਵਿਦਵਾਨ ਤਾਂ ਹੈ ਨਹੀਂ। ਬੁੱਧਵਾਨ ਤਾਂ ਸੀ ਜੋ ਕਿਹਾ ਸੀ, ਪਹਿਲਾਂ ਸੁਣਿਆ ਸੀ, ਉਸੇ ਤੇ ਕਾਇਮ ਰਹਿੰਦੇ ਵੀ ਉਹ ਭਗਵਾਨ ਚਾਹੀਦਾ ਜਿਹੜਾ ਅੱਖਾਂ ਨੂੰ ਨਹੀਂ ਦਿੰਦਾ, ਦਿਖਾਓ ਕਿੱਥੇ। ਉਹ ਤਾਂ ਰਾਮ ਅੰਦਰ ਹੈ ਸਭ ਦੇ, ਇਹ ਵੀ ਬੰਦੇ ਨੇ ਰਾਮ ਸਭ ਦੇ ਅੰਦਰ ਹੈ, ਅੰਦਰ ਵਾਲੇ ਨੇ ਬਾਹਰ ਕਿਵੇਂ ਜਨਮ ਲੈ ਲਿਆ ਬਈ? ਜਦ ਉਹਨੇ ਜਨਮ ਲਿਆ ਸਾਰਿਆਂ ਦੇ ਅੰਦਰ, ਉਦੋਂ ਹੈ ਨਹੀਂ ਸੀ। ਐਸੇ ਸਵਾਲ ਨੇ ਜਿਹਨਾਂ ਦਾ ਜਵਾਬ ਕੋਈ ਨਹੀਂ ਹੈ। ਤਾਂ ਕਬੀਰ ਕਹਿੰਦਾ ਜਦ ਦੇਖਿਆ ਬੇੜਾ ਜਰਜਰਾ ਤਾਂ ਉਧਰ ਪੜੇ ਫਰਕ। ਕਬੀਰ ਬੇੜਾ ਜਰਜਰਾ ਫੂਟੇ 6000, ਇਹ ਤਾਂ ਹਜ਼ਾਰਾਂ ਹੀ ਛੇਕ ਨੇ ਇਹਦੇ ਵਿੱਚ ਤਾਂ ਹਜ਼ਾਰ ਜਿੱਥੇ ਤਰਕ ਕਰੋ ਤੀਰ ਮਾਰੋ ਉੱਥੇ ਛੇਕ ਹੋ ਜਾਂਦਾ ਜਿੱਥੇ ਸਵਾਲ ਕਰੋ ਉੱਥੇ ਦਾ ਜਵਾਬ ਹੈ ਨਹੀਂ ਕਿਸੇ ਮਤ ਕੋਲ ਵੀ ਜਵਾਬ ਨਹੀਂ ਹੈ ਜਨਮ ਭਰਮ ਤੋਂ ਹੁੰਦਾ ਹੈ ਭਰਮ ਦਾ ਸੰਬੰਧ ਆਤਮਾ ਨਾਲ ਹੈ ਭਰਮ ਆਤਮਾ ਨੂੰ ਹੋਣਾ ਜਿਨ ਕੇ ਮਨ ਮੈਂ ਭਰਮ ਭਰਮ ਮਨ ਵਿੱਚ ਹੁੰਦਾ ਹੈ ਕਰਮ ਸਰੀਰ ਨਾਲ ਸੰਬੰਧ ਹੈ ਕਰਮ ਦਾ ਜੋ ਸੋਚੂਗਾ ਉਹਦੇ ਮੁਤਾਬਕ ਕਰੂ ਸੋਚੂ ਕੌਣ ਸੋਚੂਗਾ ਮਨ ਕਰਮ ਤਾਂ ਸੋਚ ਮੁਤਾਬਕ ਹੈ ਸਾਡੇ ਸੋਚੂ ਜਾ ਸਰੀਰ ਹੋਊ ਬੱਚਾ ਗਰਭ ਦੇ ਵਿੱਚ ਕੋਈ ਸੋਚਦਾ ਨਹੀਂ ਕੋਈ ਕਰਮ ਨਹੀਂ ਕਰਦਾ ਗਰਭ ਚ ਕਿਉਂ ਆਇਆ ਵਿਚਾਰਾ ਨਾਲੇ ਗਰਭ ਨੂੰ ਨਰਕ ਹੋਰਕਾ ਦੁਆਰਾ ਕਹਿੰਦੇ ਹੋ ਨਰਕ ਚ ਕਿਉਂ ਪਾਤਾ ਉਹ ਕੀ ਅਪਰਾਧ ਕੀਤਾ ਸੀ ਉਹਨੇ ਪਿਛਲੇ ਜਨਮ ਚ ਕੀ ਉਹ ਪਿਛਲੇ ਜਨਮ ਨਹੀਂ ਪਹਿਲਾ ਜਦ ਪਾਇਆ ਜਦ ਕਿਉਂ ਪਾਇਆ ਪਿਛਲੇ ਜਨਮ ਤਾਂ ਛੱਡੋ ਤੁਸੀਂ ਪਹਿਲਾ ਜਨਮ ਸੀ ਉਹ ਕਾਹਦੇ ਹੋਇਆ ਪਿਛਲੇ ਜਨਮ ਵੀ ਕਰਮ ਨਾਲ ਨਹੀਂ ਹੈ ਸੰਬੰਧ ਇਹ ਵੀ ਭਰਮ ਨਾਲ ਹੈ ਜਬ ਲਗ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਦਾ ਜਿੰਨਾ ਚਿਰ ਮੰਨਦਾ ਮੈਂ ਕੁਛ ਕਰ ਸਕਦਾ ਉਹਨਾਂ ਚਿਰ ਇਹ ਨਹੀਂ ਮੰਨਦਾ ਹੈ ਕਿ ਪਰਮੇਸ਼ਰ ਦਾ ਕੀਤਾ ਹੀ ਸਭ ਕੁਛ ਹੋ ਰਿਹਾ ਉਹਨੂੰ ਮੰਨ ਕੇ ਮੁਕਰ ਗਿਆ ਇੱਕ ਪਾਸੇ ਮੰਨ ਗਿਆ ਕਿ ਪਰਮੇਸ਼ਰ ਦਾ ਕੀਤਾ ਹੀ ਸਭ ਕੁਛ ਹੋ ਰਿਹਾ ਉਹਦੇ ਹੁਕਮ ਇਹਨਾਂ ਪਤਾ ਨਹੀਂ ਚੱਲਦਾ ਜਦੇ ਮੁਕਰ ਗਿਆ ਕਹਿੰਦਾ ਮੈਂ ਕਰਦਾ ਪੁੰਨ ਮੈਂ ਕਰਦਾ ਪਾ ਸੱਚ ਧਰਮ ਤੋਂ ਮੁਕਰ ਗਿਆ ਇਹ ਮੁਕਰ ਗਿਆ ਭਰਮ ਸੱਚ ਧਰਮ ਤੇ ਸ਼ੰਕਾ ਕਰ ਲਈ ਸੱਚ ਤੇ ਸ਼ੰਕਾ ਕਰਨਾ ਭਰਮ ਸੱਚ ਤੇ ਹੀ ਸ਼ੰਕਾ ਪੈਦਾ ਹੋ ਗਈ ਜੋ ਦੇਖਦਾ ਉਹ ਸੱਚ ਨਹੀਂ ਜੋ ਸੱਚ ਹੈ ਉਹ ਇਹਨੂੰ ਦਿੰਦਾ ਨਹੀਂ ਅਸਲ ਗੱਲ ਇਹ ਹੈ ਜੋ ਅਸੀਂ ਦੇਖਦੇ ਹਾਂ ਇਹ ਸੱਚ ਨਹੀਂ ਜੋ ਸੱਚ ਹੈ ਉਹ ਸਾਨੂੰ ਦਿੰਦਾ ਨਹੀਂ ਸੱਚ ਤਾਂ ਅੱਖਾਂ ਨਾਲ ਦਿੰਦਾ ਨਹੀਂ ਸੱਚ ਤਾਂ ਪਰਮੇਸ਼ਰ ਉਹਦਾ ਅੱਖਾਂ ਨੂੰ ਦਿੰਦਾ ਨਹੀਂ ਇਹ ਸਾਰੇ ਮੰਨਦੇ ਨੇ ਕਿ ਉਹਦੇ ਹੁਕਮ ਬਿਨਾਂ ਪਤਾ ਨਹੀਂ ਚੱਲਦਾ ਫਿਰ ਪੁੰਨ ਪਾਪ ਕਿੱਥੋਂ ਆ ਗਿਆ ਇਹੀ ਸਵਾਲ ਅਲਝਿਆ ਹੋਇਆ ਹਰ ਸਵਾਲ ਅਲਝਿਆ ਹੋਇਆ ਸਟੀਕ ਜਵਾਬ ਗੁਰਬਾਣੀ ਚ ਨੇ ਸਟੀਕ ਜਵਾਬ ਵੇਦ ਦੇ ਵਿੱਚ ਸੀਗੇ ਵੇਦ ਦੇ ਵਿੱਚੋਂ ਹੀ ਗੁਰਬਾਣੀ ਚੌਥੀ ਪੰਜਵੀਂ ਪਲਟਿਆ ਹੈ ਵੇਦ ਤੋਂ ਪਿੱਛੇ ਹੋਰ ਗ੍ਰੰਥ ਸੀ ਪਾਲੀ ਜਵਾਨ ਦੇ ਵਿੱਚ ਵੀ ਗ੍ਰੰਥ ਸੀ ਸੁਖਦੇਵ ਪਰਾਸਰ ਵਿਆਸ ਝੁਠਾਨਿਓ ਜਿਹੜੇ ਕਬੀਰ ਨੇ ਗ੍ਰੰਥ ਪੜ੍ਹੇ ਨੇ ਮਗਰ ਦੇ ਵਿੱਚੋਂ ਕਿਤੇ ਗੁਰਬਾਣੀ ਸੀ ਗੁਰਬਾਣੀ ਤਾਂ ਉਹਨੇ ਲਿਖੀ ਹੈ ਗੁਰਬਾਣੀ ਥੋੜ੍ਹੀ ਸੀ ਉਹ ਹੈ ਹਿੰਦੀ ਦੇ ਵਿੱਚ ਉਹ ਲਿਖੇ ਹੋਏ ਪਰ ਆਹ ਤਾਂ ਉਹਨੇ ਭਾਸ਼ਾ ਸ਼ੁਰੂ ਕੀਤੀ ਹੈ ਆਹ ਤਾਂ ਉਹਨੇ ਲਿਖੀ ਹੈ ਉਹਨੇ ਜੋ ਪੜ੍ਹੇ ਨੇ ਇਹਦਾ ਮਤਲਬ ਪਰਮ ਗਿਆਨ ਪਹਿਲਾਂ ਵੀ ਸੀ ਇਹ ਹਮੇਸ਼ਾ ਰਹਿੰਦਾ ਹੀ ਹੈ ਇਹਦੇ ਇਹਨੂੰ ਅਰਥ ਹੋਣਾ ਹੀ ਔਖਾ ਕਿਉਂਕਿ ਜਿਹਨੂੰ ਅਸੀਂ ਮਾਂ ਪਿਓ ਮੰਨਦੇ ਹਾਂ ਇੱਕ ਪਾਸੇ ਤਾਂ ਕਹਿੰਦੇ ਪਰਮੇਸ਼ਰ ਸਭ ਦਾ ਮਾਂ ਪਿਓ ਇੱਕ ਪਾਸੇ ਮਾਂ ਪਿਓ ਅਸੀਂ ਸੰਸਾਰੀ ਬਣਾਈ ਬੈਠੇ ਇੱਥੇ ਵੀ ਅਸੀਂ ਦੋਗਲੇ ਹਾਂ ਇੱਕ ਪਾਸੇ ਤਾਂ ਕਹਿੰਦੇ ਸਭ ਕੁਛ ਪਰਮੇਸ਼ਰ ਦਾ ਉੱਥੇ ਮੇਰਾ ਤੇਰਾ ਵੀ ਹੈ ਸਭ ਇਹ ਇਹ ਹੈ ਸੱਚ ਤੋਂ ਮੁਨਕਰ ਹਾਂ ਅਸੀਂ ਸੱਚ ਤੋਂ ਮੁਨਕਰ ਹਾਂ ਜਾਂ ਸੱਚ ਤੋਂ ਮਨ ਕਰਨ ਤਾਂ ਭਰਮ ਸੱਚ ਤੇ ਸ਼ੰਕਾ ਕਰੀ ਬੈਠੇ ਹਾਂ ਜੋ ਵੇਦ ਕਹਿੰਦਾ ਤੇ ਸ਼ੰਕਾ ਕਰੀ ਬੈਠੇ ਹਾਂ ਜੋ ਗੁਰਬਾਣੀ ਕਹਿੰਦੀ ਉਹ ਤੇ ਸ਼ੰਕਾ ਕਰੀ ਬੈਠੇ ਹਾਂ ਜੋ ਅਸੀਂ ਮੰਨਦੇ ਹਾਂ ਧਰਮ ਸੱਚ ਉਹਤੇ ਸ਼ੰਕਾ ਕਰੀ ਬੈਠੇ ਸ਼ੰਕਾ ਦਾ ਨਾਂ ਹੈ ਭਰਮ ਸ਼ਿਵ ਦਾ ਨਾਂ ਹੈ ਸ਼ੰਕਰ ਹੈ ਸ਼ੰਕਾਵਾਦੀ ਜਿਹਦੇ ਅੰਦਰ ਸ਼ੰਕਾ ਹੋਵੇ ਭਰਮ ਹੋਵੇ ਸ਼ਿਵ ਦੇ ਨਾਲ ਸ਼ੰਕਰ ਜੋੜਿਆ ਕਿਹਨੇ ਹੈ ਸ਼ੰਕਰ ਕਿਹਨੇ ਜੋੜਿਆ ਸ਼ੰਕਾ ਕਰਨ ਵਾਲਾ ਸ਼ੰਕਰ ਜਿਹਦੇ ਅੰਦਰ ਭਰਮ ਹੈ ਸ਼ੰਕਰ ਸ਼ੰਕਾਵਾਦੀ ਹੈ ਉਹ ਆਦਮੀ ਹੈ ਉਹ ਆਦਮੀ ਜੀ ਸ਼ੰਕਾ ਹੁੰਦੀ ਹੋਈ ਹੈ ਸ਼ੰਕਾ ਦੂਰ ਕਰਨੇ ਆਏ ਅਸੀਂ ਸ਼ੰਕਾ ਨਿਵਾਰਨੇ ਆਏ ਧਰਮ ਦਾ ਕੰਮ ਹੈ ਸ਼ੰਕਾ ਹਰ ਕਿਸਮ ਦੀ ਸ਼ੰਕਾ ਨਿਵਾਰਨ ਕਰਨਾ। ਧਰਮ ਗ੍ਰੰਥਾਂ ਦਾ ਕੰਮ ਹੈ ਹਰ ਕਿਸਮ ਦੀ ਸ਼ੰਕਾ ਦਾ ਜਵਾਬ ਦੇਣਾ, ਸਹੀ ਜਵਾਬ ਦੇਣਾ, ਨਿਵਾਰਨ ਕਰਨਾ।